ਇਹ ਪਾਵਨ ਸ਼ਬਦ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ, ਜਿਵੇਂ ਇਹ ਪਰਾਈ ਅਮਾਣ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਸਤਿਗੁਰੂ ਨੇ ਬਚਨ ਕੀਤਾ ਸੀ ਸੰਗਤਾਂ ਨਾਲ ਕਿ ਸਾਡੇ ਕੋਲ ਇਹ ਗੁਰਿਆਈ ਗੱਦੀ ਪਰਾਈ ਅਮਾਨਤ ਹੈ, ਇਹਨੂੰ ਅਸੀਂ ਆਪਣੇ ਕੋਲ ਕਿਵੇਂ ਰੱਖੀਏ, ਇਹਦੇ ਦਿੱਤਿਆਂ ਹੀ ਸੁੱਖ ਪ੍ਰਾਪਤ ਹੁੰਦਾ, ਜਾਂ ਸਵਾਸ ਜਿਹੜੇ ਦੇਹ ਹੈ ਅਤੇ ਮਾਇਆ ਇਹ ਪਰਾਈ ਅਮਾਨਤ ਹੈ, ਪਰਮੇਸ਼ਰ ਦੀ ਹੈ, ਇਹ ਆਪਣੀ ਮੰਨ ਕੇ ਆਪਣੇ ਕੋਲ ਰੱਖੀਏ, ਇਹ ਪਰਮੇਸ਼ਰ ਨੂੰ ਦਿੱਤੀਆਂ ਹੀ ਸੁੱਖ ਹੁੰਦਾ ਹੈ। ਸਵਾਸਾਂ ਨੂੰ, ਸਰੀਰ ਨੂੰ ਅਤੇ ਮਾਇਆ ਨੂੰ ਪਰਮੇਸ਼ਰ ਨਿਤ ਅਤੇ ਨਿਮਿੱਤ ਲਾਉਣਾ ਕਰੀਏ। ਮਹਾਰਾਜ ਜੀ, ਇਹ ਗੁਰਤਾ ਗੱਦੀ ਤੁਹਾਡੇ ਕੋਲ ਪਰਾਈ ਅਮਾਨਤ ਕਿਵੇਂ ਹੈ, ਗੁਰਸਿੱਖਾਂ ਨੇ ਪ੍ਰਸ਼ਨ ਕੀਤਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਬਚਨ ਕਰਦੇ, ਇਹ ਗੁਰਤਾ ਗੱਦੀ ਜੋ ਹੈ ਭਾਈ ਹੁਣ ਅੱਗੇ ਬਖਸ਼ਿਸ਼ ਕਰਨੀ ਹੈ। ਗੁਰਸਿੱਖ ਕਹਿਣ ਲੱਗੇ, ਮਹਾਰਾਜ ਅੱਗੋਂ ਆਪ ਇਹ ਗੁਰਤਾ ਗੱਦੀ ਦੇ ਸਥਾਨ 'ਤੇ ਕਿਹਨੂੰ ਸਥਾਪਨ ਕਰੋਗੇ? ਇਹ ਬਚਨ ਸੁਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਿਹਾ, ਗੁਰਸਿੱਖੋ, ਇਹਦੇ ਮਾਲਕ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਨ। ਸਾਡੇ ਪਾਸ ਤਾਂ ਇਹ ਅਮਾਨਤ ਵਸਤੂ ਹੈ, ਇਸ ਕਰਕੇ ਇਹ ਗੁਰਿਆਈ ਗੱਦੀ ਰੂਪ ਪਰਾਈ ਅਮਾਨਤ ਅਸੀਂ ਕਿਵੇਂ ਰੱਖ ਸਕਦੇ ਹਾਂ? ਇਹਦੇ ਦਿੱਤਿਆਂ ਹੀ ਸੁੱਖ ਪ੍ਰਾਪਤ ਹੁੰਦਾ ਹੈ। ਸੋ ਜਿਵੇਂ ਮਹਾਰਾਜ ਨੇ ਬਚਨ ਕੀਤਾ, ਭਾਈ ਗੁਰਦਾਸ ਜੀ ਦੇ ਰਾਹੀਂ ਵੀ ਬਚਨ ਕੀਤਾ, ਦਿੱਚੈ ਪੂਰਵ ਦੇਵਣਾ ਜਿਸ ਦੀ ਵਸਤ ਕਿਸੇ ਘਰ ਆਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੈ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੈ। ਸੋ ਦਿੱਚੈ ਪੂਰਵ ਦੇਵਣਾ ਦੇ ਵਿਚਾਰ ਅਨੁਸਾਰ ਇਹ ਪ੍ਰਸੰਗ ਕਲਗੀਧਰ ਮਹਾਰਾਜ ਨੇ ਆਦਿ ਸ੍ਰੀ ਦਸਮ ਗ੍ਰੰਥ ਦੇ ਵਿੱਚ ਵੀ ਬਚਿੱਤਰ ਨਾਟਕ ਦੇ ਵਿੱਚ ਜਿਵੇਂ ਲਿਖਿਆ, ਆਪ ਮੈਂ ਕਹੂੰ ਆਪਣੀ ਕਥਾ, ਸੋਢੀ ਬੰਸ਼ ਉਪਜਿਆ ਜਥਾ, ਪ੍ਰਥਮ ਕਾਲ ਜਬ ਕਰਾ ਪਸਾਰਾ, ਓਅੰਕਾਰ ਤੇ ਸ੍ਰਿਸ਼ਟ ਉਪਾਰਾ। ਭਈ ਹੁਣ ਮੈਂ ਆਪਣੀ ਕਥਾ ਸੁਣਾਉਂਦਾ ਹਾਂ, ਜਿਵੇਂ ਸੋਢੀ ਬੰਸ਼ ਬਣਿਆ, ਜਿੱਥੋਂ ਚੱਲਿਆ ਸੰਸਾਰ ਅੰਦਰ, ਪਹਿਲਾਂ ਜਦੋਂ ਅਕਾਲ ਪੁਰਖ ਨੇ ਆਪਣਾ ਪਸਾਰਾ ਪਸਾਰਿਆ ਓਅੰਕਾਰ ਕਹਿ ਕੇ। ਸੋ ਇਸ ਪ੍ਰਕਾਰ ਜਿਸ ਵੇਲੇ ਸ੍ਰਿਸ਼ਟੀ ਦੀ ਉਤਪਤੀ ਤੋਂ ਪਹਿਲਾਂ ਓਅੰਕਾਰ ਸ਼ਬਦ ਉਚਾਰਿਆ ਤਾਂ ਇਹ ਤਿੰਨ ਦੇਵਤੇ ਜਿਹੜੇ ਸੀ, ਵਿਸ਼ਨੂੰ ਬ੍ਰਹਮਾ ਮਹੇਸ਼, ਪੈਦਾ ਹੋਏ। ਅੱਗੇ ਮਹਾਰਾਜ ਨੇ ਫਰਮਾਇਆ, ਏਕ ਸ਼ਰਵਣ ਤੇ ਮੈਲ ਨਿਕਾਰਾ, ਤਾਂ ਤੇ ਮਧ ਕੀਟਭ ਤਾਨ ਧਾਰਾ, ਦੁਤੀਯ ਕਾਨ ਤੇ ਮੈਲ ਨਿਕਾਰੀ, ਤਾਂ ਤੇ ਪਈ ਸ੍ਰਿਸ਼ਟ ਇਹ ਸਾਰੀ। ਉਸ ਵੇਲੇ ਮਧ ਤੇ ਕੀਟਭ ਦੋਹਾਂ ਨੈਂਤਾਂ ਨਾਲ ਪਰਮੇਸ਼ਰ ਨੇ ਬੜਾ ਭਾਰੀ ਜੰਗ ਕੀਤਾ, ਉਹਨਾਂ ਦੇ ਸਰੀਰ ਵਿੱਚੋਂ ਮਿੱਝ ਨਿਕਲ ਕੇ ਸਮੁੰਦਰ ਤੇ ਤਰਨ ਲੱਗ ਪਈ ਸੀ। ਪ੍ਰਸੰਗ ਲੰਬਾ ਹੈ, ਬਹੁਤ ਛੋਟਾ ਜਿਹਾ ਕਰਕੇ ਦੱਸਿਆ ਹੈ। ਉਹ ਜਿਹੜੀ ਮਿੱਝ ਨਿਕਲ ਕੇ ਧਰਤੀ ਬਣੀ ਹੈ, ਇਸੇ ਕਰਕੇ ਇਹਦਾ ਨਾਮ ਸੋ ਮੇਧਾ ਪੈ ਗਿਆ, ਮੇਧਾ। ਤਾਂ ਤੇ ਬਹੁਤ ਸਾਰੇ ਸਮੇਂ ਅਨੁਸਾਰ ਰਾਜੇ ਮਹਾਰਾਜੇ ਹੁੰਦੇ ਆਏ, ਜਿਨ੍ਹਾਂ ਦੇ ਵਿੱਚੋਂ ਦਕਸ਼ ਪਰਜਾਪਤ ਰਾਜਾ ਹੋਇਆ, ਉਹਦੇ ਘਰ ਬਹੁਤ ਸੁੰਦਰ 10,000 ਲੜਕੀਆਂ ਪੈਦਾ ਹੋਈਆਂ। ਇਹ ਬਚਨ ਮਹਾਰਾਜ ਨੇ ਆਪਣੇ ਮੁਖਾਰਬਿੰਦੇ ਰਾਹੀਂ ਉਚਾਰ ਕੇ ਹੀ ਲਿਖਵਾਏ ਹੋਏ ਨੇ। 10 ਸਹੰਸਰ ਤੇ ਗ੍ਰਹਿ ਪਈ ਕੰਨਿਆ, ਜੇ ਸਮਾਨ ਕਹਿ ਲੱਗੈ ਨਾ ਅੰਨਿਆ। ਸਮੇਂ ਅਨੁਸਾਰ ਉਹ ਲੜਕੀਆਂ ਸਭ ਰਾਜਿਆਂ ਨੂੰ ਵਿਆਹ ਦਿੱਤੀਆਂ, ਬਾਕੀ ਬਨਤਾ, ਕਦਰੂ, ਅਦਿੱਤੀ ਤੇ ਦਿੱਤੀ, ਇਹ ਚਾਰ ਕੰਨਿਆਂ ਕਸ਼ਪ ਰਿਸ਼ੀ ਦੇ ਨਾਲ ਵਿਆਹ ਦਿੱਤੀਆਂ। ਬਨਤਾ ਤੋਂ ਗਰੁੜ ਪੈਦਾ ਹੋਇਆ, ਕਦਰੂ ਤੋਂ ਸੱਪ ਪੈਦਾ ਹੋਏ, ਅਦਿੱਤੀ ਵਿੱਚੋਂ ਦੇਵਤੇ ਪੈਦਾ ਹੋਏ, ਸੋ ਦਿੱਤੀ ਚੋਂ ਦੈਂਤ ਪੈਦਾ ਹੋਏ। ਕਈ ਵਾਰ ਬਾਣੀ ਵਿੱਚ ਇਹ ਅੱਖਰ ਆ ਜਾਂਦੇ ਨੇ, ਪਰ ਆਪਾਂ ਸੁਣੇ ਤੋਂ ਬਿਨਾਂ ਸਮਝ ਨਹੀਂ ਸਕਦੇ। ਜਾਪ ਸਾਹਿਬ ਵਿੱਚ ਵੀ ਆਦਿੱਤ ਪਾਠ ਆਉਂਦਾ, ਦਿੱਤ ਆਉਂਦਾ, ਉੱਥੇ ਇਸ਼ਾਰੇ ਮਾਤਰ ਲਿਖਿਆ ਹੁੰਦਾ ਹੈ। ਸੋ ਆਦਿੱਤੀ ਦੇਵਤੇ, ਦਿੱਤ ਅਦਿੱਤ ਕਈ ਵਾਰ ਬਾਣੀ 'ਚ ਇਕੱਠਾ ਅੱਖਰ ਆਇਆ, ਦੇਵਤੇ ਅਤੇ ਦੈਂਤ ਦਾ ਵਾਚਕਾ। ਦੇਵਤਿਆਂ ਵਿੱਚੋਂ ਜਿਸ ਵੇਲੇ ਸੂਰਜ ਦੇਵਤਾ ਹੋਇਆ, ਤਾਂ ਉਹਦੇ ਪ੍ਰਤਾਪ ਨਾਲ ਜੱਗ ਦੇ ਵਿੱਚ ਸੂਰਜ ਬੰਸ਼ ਪ੍ਰਚਲਿਤ ਹੋਈ ਸੀ। ਉਸੇ ਸੂਰਜ ਬੰਸ਼ ਵਿੱਚੋਂ ਆਜ ਰਾਜਾ ਜੀ ਹੋਏ ਆ। ਆਜ ਰਾਜੇ ਦਾ ਪੁੱਤਰ ਦਸ਼ਰਥ ਹੈ। ਦਸ਼ਰਥ ਨੇ 3 ਲੜਕੀਆਂ ਨਾਲ ਵਿਆਹ ਕੀਤਾ। ਸੋ ਇਸ ਪ੍ਰਕਾਰ ਉਹਨਾਂ ਦੇ ਪਿਤਾ ਨੇ ਆਜ ਨੇ ਕੀਤਾ ਕੁਸ਼ਲਿਆ, ਦੂਸਰੀ ਸੁਮਿੱਤਰਾ, ਤੀਸਰੀ ਕਕਈ। ਕੁਸ਼ਲਿਆ 'ਚੋਂ ਸ਼੍ਰੀ ਰਾਮਚੰਦਰ ਜੀ ਹੋਏ, ਸੁਮਿੱਤਰਾ 'ਚੋਂ ਲਕਸ਼ਮਣ ਜੀ ਅਤੇ ਸ਼ਤਰੂਘਨ, ਕਕਈ ਵਿੱਚੋਂ ਭਰਥ ਹੋਇਆ। ਇਹ ਕਾਫ਼ੀ ਸਮਾਂ ਰਾਜ ਭਾਗ ਕਰਕੇ ਅੰਤ ਨੂੰ ਸਾਰੇ ਸਵਰਗਾਂ ਨੂੰ ਚਲੇ ਗਏ। ਸੁਰਗਵਾਸ ਰਘੁਵਰ ਕਰਾ ਸਗਰੀ ਪੁਰੀ ਸਮੇਤ। ਫਿਰ ਸੀਤਾ ਦੇ ਪੁੱਤਰ ਲਹੂ ਅਤੇ ਕੁਸ਼ੂ ਬੜੇ ਧਨਖਧਾਰੀ ਯੋਧੇ ਹੋਏ ਨੇ, ਬਹੁਤ ਭਗਤੀ ਵਾਲੇ, ਬੜੇ ਬਲ ਵਾਲੇ, ਬੜੇ ਤਪ ਵਾਲੇ, ਮਾੜੇ ਮੋਟੇ ਨਹੀਂ ਹੋਏ ਸਨ। ਅਤੇ ਰਾਜ ਸਿੰਘਾਸਨ ਦਾ ਸਾਰਾ ਸਿਲਸਿਲਾ ਇਹਨਾਂ ਦੇ ਸਿਰ 'ਤੇ ਆ ਗਿਆ। ਲਹੂ ਨੇ ਲਾਹੌਰ ਬਣਾਇਆ, ਕੁਸ਼ੂ ਨੇ ਕਸੂਰ ਬਣਾਇਆ, ਦੋਹਾਂ ਨੇ ਦੋਵੇਂ ਪੁਰੀਆਂ ਜਾਂ ਬਣਾਈਆਂ, ਜਿਨ੍ਹਾਂ ਨੂੰ ਵੇਖ ਕੇ ਸੁਹਾਗਪੁਰੀ ਵੀ ਸ਼ਰਮਸਾਰ ਹੁੰਦੇ ਸੀ। ਮਹਾਰਾਜ ਨੇ ਬਚਨ ਲਿਖੇ ਆ ਬਚਿੱਤਰ ਨਾਟਕ ਦੇ ਵਿੱਚ, ਤਹੀਂ ਤਿੰਨੈ ਬਾਧੇ ਦੋਇਪੁਰ ਵਾ, ਏਕ ਕਸੂਰ ਦੁਤੀਆ ਲਾਹੌਰ ਵਾ, ਅਧਿਕਪੁਰੀ ਤੇ ਦੋ ਬਿਰਾਜੀ, ਨਿਰਖ ਲੰਕ ਅਮਰਾਵਤ ਲਾਜੀ। ਸਮੇਂ ਅਨੁਸਾਰ ਇਹ ਵੀ ਆਪਣੀ ਉਮਰਾਂ ਭੋਗ ਕੇ ਚਲੇ ਗਏ। ਫਿਰ ਇਹਨਾਂ ਦੇ ਅੱਗੋਂ ਪੋਤਰੇ ਪੜਪੋਤਰੇ ਰਾਜ ਭਾਗ ਕਰਦੇ ਹੋਏ, ਫਿਰ ਕੁਸ਼ੂ ਦੀ ਕੁਲ ਵਿੱਚੋਂ ਕਾਲ ਕੇਤ ਹੋਇਆ, ਲਹੂ ਦੀ ਕੁਲ ਵਿੱਚੋਂ ਕਾਲ ਰਾਜ ਪੈਦਾ ਹੋਇਆ। ਕਾਲ ਕੇਤ ਭਇਓ ਬਲੀ ਅਪਾਰਾ, ਕਾਲ ਰਾਜ ਜਿਨ ਨਗਰ ਨਿਕਾਰਾ। ਉਹ ਫਿਰ ਜਿਸ ਪ੍ਰਕਾਰ ਮਹਾਰਾਜ ਨੇ ਅੱਗੇ ਬਚਨ ਕੀਤਾ, ਉਹ ਫਿਰ ਭਾਜ ਸਨੌੜ ਦੇਸ਼ ਤੇ ਗਏ, ਤਹੀਂ ਭੂਪ ਜਾਂ ਵਿਆਹਤ ਭਏ, ਤੇ ਤੇ ਪੁੱਤਰ ਭਇਓ ਜੋ ਧਾਮਾ, ਸੋਢੀ ਰਾਜ ਧਰਿਆ ਤਿੰਨ ਨਾਮਾ। ਉਹ ਸਨੌੜ ਦੇਸ਼ ਦੇ ਹੋਣ ਕਰਕੇ, ਉੱਥੋਂ ਦੀ ਪੁੱਤਰੀ ਨਾਲ ਵਿਆਹੁਣ ਕਰਕੇ ਜਿਹੜਾ ਲੜਕਾ ਹੋਇਆ, ਉਹਦਾ ਨਾਂ ਸੋਢੀ ਰਾਜ ਧਰਿਆ ਸੀ। ਬੰਸ ਸਨੌੜ ਤਦਨ ਤੇ ਥੀਆ, ਪਰਮ ਪਵਿੱਤਰ ਪੁਰਖ ਜੂ ਕੀਆ। ਜਿਸ ਵੇਲੇ ਸਮੇਂ ਅਨੁਸਾਰ ਸੋਢੀਆਂ ਦੀ ਕੁਲ ਬਹੁਤ ਸਾਰੀ ਵੱਧ ਗਈ, ਧਨ ਦੌਲਤ ਕਾਫੀ ਵੱਧ ਗਿਆ, ਫਿਰ ਇਹਨਾਂ ਨੇ ਰਾਜ ਭਾਗ ਕਰਦਿਆਂ ਕਈ ਰਾਜਸੂ ਜੱਗ ਕੀਤੇ। ਇਹਨਾਂ ਦੇ ਮਨ ਵਿੱਚ ਪਹਿਲਾਂ ਵੈਰ ਭਾਵ ਆ ਕੇ ਜਾਗ ਪਿਆ, ਜਿਸ ਕਰਕੇ ਬਾਹਰ ਬੰਸ ਮੈਂ ਬੜਿਓ ਬਖਾਦਾ, ਮੇਟ ਨਾ ਸਕਾ ਕਉ ਤੇ ਸਾਧਾ। ਇੰਨਾ ਵੈਰ ਵੱਧ ਗਿਆ ਜਿਹਨੂੰ ਕੋਈ ਹਟਾ ਨਾ ਸਕਿਆ। ਕਾਫੀ ਸਮਾਂ ਆਪਸ ਵਿੱਚ ਜੰਗ ਕਰਦਿਆਂ ਬੀਤ ਗਿਆ। ਅਖੀਰ ਫਿਰ ਲਹੂ ਦੀ ਜਿਹੜੀ ਕੁਲ ਵਾਲੇ ਸੋਢੀ ਸੀ, ਸਾਰੇ ਜਿੱਤ ਗਏ। ਖੁਸ਼ੂ ਦੀ ਕੁਲ ਵਾਲੇ ਹਾਰ ਗਏ, ਬਹੁਤ ਸਾਰੇ ਤਾਂ ਮਰ ਗਏ, ਬਾਕੀ ਜਿਹੜੇ ਬੱਚੇ ਉਹ ਪ੍ਰਾਣਾਂ ਨੂੰ ਲੈ ਕੇ ਕਾਂਸ਼ੀ 'ਚ ਜਾ ਰਹੇ। ਸੋ ਬਹੁਤਾ ਚਿਰ ਕਾਂਸ਼ੀ 'ਚ ਰਹਿ ਕੇ ਵੇਦ ਵਿੱਦਿਆ ਪੜ੍ਹਨਾ ਕੀਤੀ। ਇਹ ਵਿਦ ਮਚਾ ਘੋਰ ਸੰਗਰਾਮਾਂ, ਸਿਧਾਏ ਸੂਰ ਸੂਰ ਕੇ ਧਾਮਾਂ, ਕਹਾਂ ਲੱਗੇ ਵਹਿ ਕਥੋਂ ਲੜਾਈ, ਆਪਣ ਪ੍ਰਭਾ ਨਾ ਵਰਨੀ ਜਾਈ। ਲਵੀ ਸਰਬ ਜੀਤੇ, ਖੁਸ਼ੂ ਸਰਬ ਹਾਰੇ, ਬਚੇ ਜੇ ਬਲੀ ਪ੍ਰਾਣ ਲੈ ਕੇ ਸਧਾਰੇ। ਚਤੁਰਵੇਦ ਪਠਿਨ ਕੀਓ ਕਾਸ ਬਾਸੰ, ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ। ਜਿਨ੍ਹਾਂ ਵੇਦ ਪਠਿਅੰ ਸੋ ਬੇਦੀ ਕਹਾਏ, ਤਿਨੈ ਧਰਮ ਕੇ ਕਰਮ ਨੀਕੇ ਚਲਾਏ। ਫਿਰ ਸੋਢੀਆਂ ਨੇ ਆਪਣੇ ਦਿਲ ਵਿੱਚੋਂ ਵੈਰ ਭਾਵ ਭੁਲਾ ਕੇ ਬੜੀ ਨਿਮਰਤਾ ਭਰੀ ਚਿੱਠੀ ਕਾਂਸ਼ੀ ਵਿੱਚ ਭੇਜੀ ਕਿ ਤੁਸੀਂ ਚਿੱਠੀ ਪੜ੍ਹਦਿਆਂ ਸਾਰ ਆ ਜਾਓ, ਭਾਈ ਭਾਈ ਰਲ ਕੇ ਰਹੀਏ। ਨਿਮਰਤਾ ਭਰੀ ਚਿੱਠੀ ਪੜ੍ਹ ਕੇ ਬੇਦੀਆਂ ਨੇ ਵੀ ਮਨ ਵਿੱਚੋਂ ਵੈਰ ਭਾਵ ਵਿਸਾਰ ਦਿੱਤਾ ਤੇ ਬਿਸਤਰੇ ਬੰਨ੍ਹ ਕੇ ਸੋਢੀਆਂ ਪਾਸ ਆ ਪਹੁੰਚੇ। ਆਪਸ ਵਿੱਚ ਭਰਾ ਭਰਾ ਮਿਲ ਕੇ ਬੜੇ ਖੁਸ਼ ਹੋਏ। ਸੋਢੀਆਂ ਨੇ ਪੁੱਛਿਆ, ਆਪ ਇੰਨਾ ਸਮਾਂ ਕਾਸ਼ੀ 'ਚ ਰਹਿ ਕੇ ਕੀ ਕਰਦੇ ਰਹੇ? ਤਾਂ ਬੇਦੀਆਂ ਨੇ ਕਿਹਾ, ਅਸੀਂ ਵੇਦ ਵਿੱਦਿਆ ਪੜ੍ਹਦੇ ਰਹੇ। ਇਹ ਗੱਲ ਸੁਣ ਕੇ ਸੋਢੀਆਂ ਦੇ ਰਾਜੇ ਨੇ ਕਹਿ ਕੇ ਬੇਦੀਆਂ ਪਾਸੋਂ ਵੇਦਾਂ ਦੀ ਧੁਨ ਕਰਵਾਈ। ਹੁਣ ਜੇ ਆਪਾਂ ਕਹੀਏ ਕਿ ਸਿੱਖੀ ਦੀ ਗੱਲ ਉਦੋਂ ਸੀ ਕੋਈ, ਹਲੇ ਤਾਂ ਇਹ ਤਾਂ ਪੁਰਾਣੀ ਗੱਲ ਹੈ ਨਾ, ਇਸ ਕਰਕੇ ਇਹ ਤਾਂ ਤ੍ਰੇਤੇ ਯੁੱਗ ਦੀ ਗੱਲ ਕਰ ਰਹੇ ਹਾਂ ਆਪਾਂ। ਬੇਦੀਆਂ ਨੇ ਪਹਿਲਾਂ ਸ਼ਾਮ ਵੇਦ, ਫਿਰ ਰਿਗ ਵੇਦ, ਫਿਰ ਯੁਜਰ ਵੇਦ ਸੁਣ ਕੇ ਇਹ ਸੁਣਾਇਆ। ਜਦੋਂ ਸੁਣ ਕੇ ਸੋਢੀਆਂ ਦਾ ਰਾਜਾ ਬੜਾ ਪ੍ਰਸੰਨ ਹੋਇਆ। ਜਿਸ ਵੇਲੇ ਬੇਦੀਆਂ ਨੇ ਚੌਥਾ ਅਥਰਵਣ ਵੇਦ ਸੁਣਾਇਆ, ਉਸ ਵੇਲੇ ਸੋਢੀ ਰਾਜਾ ਆਪਣਾ ਰਾਜ ਭਾਗ ਸਾਰਾ ਬੇਦੀਆਂ ਨੂੰ ਸਮਰਪਣ ਕਰਕੇ ਇਹ ਫਿਰ ਜੰਗਲ ਵੱਲ ਚੱਲਣ ਲਈ ਤਿਆਰ ਹੋ ਗਿਆ। ਉਸ ਵੇਲੇ ਬੇਦੀਆਂ ਨੇ ਖੁਸ਼ ਹੋ ਕੇ ਅਸੀਸ ਦਿੱਤੀ, ਬੇਦੀ ਭਇਓ ਪ੍ਰਸੰਨ, ਰਾਜ ਕਹਿ ਪਾਇਕ ਹੈ, ਦੇਤ ਭਇਓ ਵਰਦਾਨ ਹੀ ਹੈ ਹੁਲ ਸਾਇਕ ਹੈ, ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ, ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ। ਜਿਸ ਵੇਲੇ ਉਹ ਪਰਮੇਸ਼ਰ ਸਾਡੀ ਬੇਦੀ ਕੁਲ ਵਿੱਚ ਆ ਕੇ ਸ੍ਰੀ ਗੁਰੂ ਨਾਨਕ ਰੂਪ ਕਹਾਵੇਗਾ, ਉਸ ਵੇਲੇ ਤੁਹਾਡੀ ਕੁਲ ਵਾਲਿਆਂ ਭਾਵ ਸੋਢੀਆਂ ਨੂੰ ਜਗਤ ਦਾ ਪੂਜਿਆ ਕਰੇਗਾ, ਤੁਹਾਡੇ ਕੁਲ ਵਾਲੇ ਸਾਰੇ ਜੀਵ ਸਾਰੇ ਪੁਰਸ਼ ਪਰਮ ਪਦਵੀ ਨੂੰ ਪਾਉਣਗੇ। ਕਿਉਂਕਿ ਤ੍ਰਿਤੀਯ ਵੇਦ ਸੁਣਵੋ ਤੁਮ ਕੀਆ, ਚਤੁਰ ਵੇਦ ਸੁਣ ਭੂਕ ਉਹ ਦੀਆ, ਤੀਨ ਜਨਮ ਹਮ ਹੂੰ ਜਬ ਧਰ ਹੈ, ਚੌਥੇ ਜਨਮ ਗੁਰੂ ਤੋਹੇ ਕਰ। ਜਿਸ ਵੇਲੇ ਪਰਮੇਸ਼ਰ ਤੀਨ ਜਨਮ, ਤਿੰਨ ਅਵਤਾਰ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਸਾਡੀ ਕੋਲ ਭਾਵ ਬੇਦੀ ਵੰਸ਼ ਧਾਰੇਗਾ, ਤਾਂ ਚੌਥਾ ਜਿਹੜਾ ਜਨਮ ਹੈ, ਚੌਥਾ ਅਵਤਾਰ ਤੁਹਾਡੀ ਸੋਢੀ ਕੋਲ ਦੇ ਵਿੱਚ ਸਾਡਾ ਹੋਵੇਗਾ। ਪਰਮੇਸ਼ਰ ਦਾ ਬਚਨ ਹੋਇਆ, ਸੋਢੀ ਕੋਲ ਵਾਲਿਆਂ ਨੂੰ ਗੁਰੂ ਕਰੇਗਾ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ। ਸਾਰਾ ਪ੍ਰਸੰਗ ਦੱਸ ਕੇ ਸਲੋਕ ਮਹਲਾ ਤੀਜਾ। ਪਰਾਈ ਅਮਾਣ ਕਿਉਂ ਰੱਖੀ ਆ, ਦਿੱਤੀ ਹੀ ਸੁੱਖ ਹੋਏ। ਕਹਿੰਦੇ ਸਾਡੇ ਕੋਲ ਇਹ ਗੁਰਿਆਈ ਗੱਦੀ ਪਰਾਈ ਮਾਨਤਾ, ਇਹਨੂੰ ਅਸੀਂ ਆਪਣੇ ਪਾਸ ਕਿਵੇਂ ਰੱਖੀਏ, ਇਹਦੇ ਦਿੱਤੀਆਂ ਹੀ ਸੁੱਖ ਪ੍ਰਾਪਤ ਹੁੰਦਾ। ਸੋ ਇਸੇ ਪ੍ਰਕਾਰ ਅੰਤਰੀ ਭਾਵ ਇਹ ਵੀ ਹੈ ਕਿ ਜਿਹੜੇ ਸਾਡੇ ਸਵਾਸ ਹੈ, ਸਾਡੀ ਦੇਹੀ ਹੈ, ਸਾਡੇ ਕੋਲ ਮਾਇਆ ਹੈ, ਇਹ ਪਰਾਈ ਮਾਨਤੀ ਹੈ, ਕਿਉਂਕਿ ਪ੍ਰਭੂ ਦੀ ਹੈ, ਆਪਣੀ ਮੰਨ ਕੇ ਆਪਣੇ ਕੋਲ ਕਿਉਂ ਰੱਖੀਏ, ਪਰਮੇਸ਼ਰ ਨੂੰ ਦਿੱਤੀਆਂ ਹੀ ਸੁੱਖ ਹੁੰਦਾ। ਸਵਾਸਾਂ ਨੂੰ, ਸਰੀਰ ਨੂੰ ਅਤੇ ਮਾਇਆ ਨੂੰ ਪਰਮੇਸ਼ਰ ਦੇ ਨਿਮਿੱਤ ਖਰਚ ਕਰੇ, ਇੱਧਰ ਨੂੰ ਲਾਵੇ। ਇਹਨੂੰ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਏ। ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ। ਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਰੂਪ ਖਜ਼ਾਨਾ ਹੈ ਉਹ ਗੁਰ ਥੈ, ਭਾਵ ਵੱਡੇ ਅਧਿਕਾਰੀ ਪਾਸ ਹੀ ਟਿਕਦਾ। ਹੋਰ ਥੈ ਹੁੰਦਾ ਹੋਰਨਾਂ ਕੋਲ, ਭਾਵ ਅਨੰਦ ਅਧਿਕਾਰੀਆਂ ਕੋਲ ਸ਼ਬਦ ਦਾ ਪ੍ਰਤਾਪ ਪ੍ਰਗਟ ਨਹੀਂ ਹੁੰਦਾ। ਅੰਨੇ ਬਸ ਮਾਣਕ ਪਿਆ ਘਰ ਘਰ ਵੇਚਣ ਜਾਏ। ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਜਿਵੇਂ ਅੰਨੇ ਦੇ ਵੱਸ ਵਿੱਚ ਪਿਆ ਹੋਇਆ ਜੋ ਮਾਣਕ ਹੁੰਦਾ ਉਹਨੂੰ ਉਹ ਘਰ ਘਰ ਵਿੱਚ ਵੇਚਣ ਜਾਂਦਾ, ਇਵੇਂ ਹੀ ਅੰਨੇ ਹੁੰਦਾ ਅਨੰਦ ਅਧਿਕਾਰੀ ਦੇ ਵੱਸ ਵਿੱਚ ਉਪਦੇਸ਼ ਰੂਪ ਮਾਣਕ ਪੈ ਗਿਆ, ਇਸ ਲਈ ਉਹ ਘਰ ਘਰ ਵਿੱਚ ਵੇਚਣ ਜਾਂਦਾ, ਭਾਵ ਲੋਭ ਵੱਸ ਹੋ ਕੇ ਅਨੰਦ ਅਧਿਕਾਰੀ ਨੂੰ ਉਪਦੇਸ਼ ਦਿੰਦਾ। ਉਹ ਨਾ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ। ਅੱਗੇ ਉਹਨਾਂ ਲੋਕਾਂ ਨੂੰ ਮਾਣਕ ਦੀ ਪਰਖ ਨਹੀਂ ਆਉਂਦੀ, ਇਸ ਕਰਕੇ ਅੰਨੇ ਦੇ ਪੱਲੇ ਮਾਣਕ ਦਾ ਮੁੱਲ ਅੱਡ ਭਾਵ ਹੁੰਦਾ, ਕੌਡੀ ਵੀ ਨਹੀਂ ਪੈਂਦਾ। ਜੇ ਆਪ ਪਰਖ ਨਾ ਆਵਈ ਤਾਂ ਪਾਰਖੀਆਂ ਥਾਵ ਹੋ ਲਇਓ ਪਰਖਾਏ। ਸੋ ਬਚਨ ਇਸ ਪ੍ਰਕਾਰ ਆਇਆ ਵੀ ਭਲਾ ਜੇ ਉਹਨੂੰ ਆਪ ਪਰਖ ਨਹੀਂ ਆਉਂਦੀ, ਮਹਾਰਾਜ ਕਥਨ ਕਰਦੇ ਆ ਤਾਂ ਪਾਰਖੀਆਂ ਹੁੰਦਾ, ਪਰਖ ਕਰਨ ਵਾਲੇ ਜੋ ਸੰਤ ਹਨ ਉਹਨਾਂ ਪਾਸੋਂ ਪਰਖਾ ਲੈਣਾ ਕਰੇ। ਜੇ ਉਸ ਨਾਲ ਚਿੱਤ ਲਾਏ ਤਾਂ ਵਥਲ ਹੈ ਨਾ ਨਿਧ ਪੱਲੇ ਪਾਏ। ਜੇ ਉਸ ਸ਼ਬਦ ਨਾਲ ਚਿੱਤ ਨੂੰ ਲਾਵੇ ਤਾਂ ਆਤਮ ਵਸਤੂ ਨੂੰ ਪਾ ਲੈਂਦਾ ਅਤੇ ਹਿਰਦੇ ਰੂਪ ਪੱਲੇ ਵਿੱਚ ਆਤਮਕ ਆਨੰਦ ਨੂੰ, ਆਤਮਕ ਆਨੰਦ ਰੂਪ ਨੌ ਨਿਧੀ ਨੂੰ, ਨੌ ਨਿਧੀਆਂ ਦੇ ਦਾਤੇ ਵਾਹਿਗੁਰੂ ਨੂੰ ਪਾ ਲੈਂਦਾ। ਘਰ ਹੁੰਦਾ ਧਨ ਜੱਗ ਭੁੱਖਾ ਮੁਆ ਬਿਨ ਸਤਿਗੁਰ ਸੋਝੀ ਨਾ ਹੋਏ। ਘਰ ਵਿੱਚ ਧਨ ਦੇ ਹੁੰਦਿਆਂ ਹੀ ਜਗਤ ਭੁੱਖਾ ਮਰ ਰਿਹਾ, ਕਹਿਣ ਤੋਂ ਭਾਵ ਕਿ ਹਿਰਦੇ ਰੂਪ ਘਰ ਵਿੱਚ ਆਤਮਕ ਧੰਨ ਦੇ ਹੁੰਦਿਆਂ ਹੀ ਜੀਵ ਦੁਖੀ ਹੋ ਰਿਹਾ। ਇਹ ਨਿਯਮ ਹੈ ਬਈ ਸਤਿਗੁਰਾਂ ਤੋਂ ਬਿਨਾਂ ਆਤਮ ਸੁੱਖ ਦੀ ਸੋਝੀ ਜਿਹੜੀ ਹੈ ਭਾਵ ਗਿਆਤ ਨਹੀਂ ਹੁੰਦੀ। ਸ਼ਬਦ ਸੀਤਲ ਮਨ ਤਨ ਵਸੈ ਤਿੱਥੈ ਸੋਗ ਵਿਯੋਗ ਨਾ ਕੋਏ। ਮਹਾਰਾਜ ਕਹਿੰਦੇ ਸੀਤਲ ਕਰਨ ਵਾਲਾ ਗੁਰ ਸ਼ਬਦ ਜਿਹਦੇ ਮਨ ਤਨ ਦੇ ਵਿੱਚ ਵੱਸਦਾ, ਉੱਥੇ ਪਦਾਰਥਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ ਜੀਵ ਨੂੰ, ਜਾਂ ਪਦਾਰਥਾਂ ਦਾ ਵਿਯੋਗ ਜਾਂ ਸੋਗ ਕਦੇ ਵੀ ਨਹੀਂ ਹੁੰਦਾ ਇਹਨਾਂ ਨੂੰ। ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਾਏ। ਪਰਾਈ ਵਸਤੂ ਨੂੰ ਆਪਣੀ ਮੰਨ ਕੇ ਜੋ ਹੰਕਾਰ ਕਰਦਾ ਅਤੇ ਆਪਣਾ ਆਪ ਗਣਾਉਂਦਾ, ਆਪਣੇ ਆਪ ਨੂੰ ਵੱਡਾ ਜਣਾਉਂਦਾ, ਉਹ ਬੰਦਾ ਮੂਰਖ ਹੈ। ਇਹ ਪਰਾਈ ਵਸਤੂ ਸਵਾਸ ਹੈ, ਸਰੀਰ ਹੈ ਸਾਡਾ, ਇਹ ਪਰਾਈ ਚੀਜ਼ ਹੀ ਮਿਲੀ ਹੋਈ ਹੈ ਆਪਾਂ ਨੂੰ। ਆਤਮਾ ਹੈ, ਇਹਨੂੰ ਕਹਿੰਦਾ ਮੇਰੀ ਹੈ, ਸਾਰੀਆਂ ਚੀਜ਼ਾਂ ਮੇਰੀ ਹੈ, ਮੇਰੀ ਹੈ। ਇਹ ਮੇਰੀ ਮੇਰੀ ਕਦੋਂ ਤੱਕ ਹੈ? ਜਦ ਤੱਕ ਤੇਰੇ ਕੋਲ ਹੈ, ਜਾਂ ਦੂਜੇ ਦੇ ਹੱਥ 'ਚ ਆ ਗਈ ਉਦੋਂ ਉਹਦੀ ਹੈ। ਨਾਨਕ ਬਿਨ ਬੂਝੇ ਕਿਨੈ ਨਾ ਪਾਇਓ ਫਿਰ ਫਿਰ ਆਵੈ ਜਾਏ। ਮਹਾਰਾਜ ਕਥਨ ਕਰਦੇ ਆ ਕਿ ਗੁਰਾਂ ਪਾਸੋਂ ਪੁੱਛੇ ਬਿਨਾਂ ਕਿਸੇ ਨੇ ਆਤਮਕ ਸੁੱਖ ਨਹੀਂ ਪਾਇਆ, ਅਤੇ ਇਸ ਲਈ ਉਹ ਜਿਹੜੇ ਕੋਈ ਵੀ ਜੀਵ ਆ ਮੁੜ ਮੁੜ ਕੇ ਜੰਮਦਾ ਮਰਦਾ ਹੀ ਰਹਿੰਦਾ। ਸਲੋਕ ਮਹੱਲਾ ਤੀਜਾ ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ। ਅਸਲੀ ਸੱਜਣ ਜੋ ਸੰਤ ਹਨ ਉਹਨਾਂ ਨਾਲ ਪਿਆਰ ਹੋਣ ਕਰਕੇ ਹਰੀ ਪ੍ਰੀਤਮ ਮਿਲਿਆ, ਇਸੇ ਕਰਕੇ ਮਨ ਵਿੱਚ ਅਧਿਕ ਆਨੰਦ ਪ੍ਰਾਪਤ ਹੋਇਆ, ਬਹੁਤਾ ਜ਼ਿਆਦਾ ਆਨੰਦ ਪ੍ਰਾਪਤ ਹੋਇਆ। ਜੋ ਤੁਰ ਮਿਲੇ ਨਾ ਵਿਛੜ ਹੈ ਕਬਹੂ ਜੇ ਆਪ ਮੇਲੇ ਕਰਤਾਰੇ। ਜੋ ਧੁਰ ਹੁੰਦਾ ਆਦਿ ਰੂਪ ਪਰਮਾਤਮਾ ਨਾਲ ਮਿਲੇ ਹਨ ਉਹ ਕਦੇ ਵਿਛੜਦੇ ਨਹੀਂ ਹਨ, ਪਰ ਮਿਲੇ ਉਹ ਹਨ ਜਿਹੜੇ ਕਰਤਾਰ ਨੇ ਆਪੇ ਮਿਲੇ ਹਨ। ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁੱਖ ਨਿਵਾਰੇ। ਜਿਹਨੇ ਗੁਰੂ ਨੂੰ ਪਾ ਕੇ ਹਿਰਦੇ ਅੰਦਰ ਸ਼ਬਦ ਨੂੰ ਉਚਾਰਿਆ ਉਹਨੇ ਸਾਰੇ ਦੁੱਖ ਨਿਵਿਰਤ ਕੀਤੇ ਹਨ। ਸੋ ਹਿਰਦੇ ਅੰਦਰ ਸ਼ਬਦ ਨੂੰ ਉਚਾਰਿਆ ਤਾਂ ਗੁਰ ਹੁੰਦਾ ਚੇਤਨ ਪਰਮਾਤਮਾ ਨੂੰ ਪਾਇਆ ਤਾਂ ਸਾਰੇ ਦੁੱਖ ਨਿਵਿਰਤ ਹੋ ਗਏ। ਹਰ ਸੁਖਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ। ਸੁਖਦਾਤੇ ਹਰੀ ਨੂੰ ਸਦਾ ਸਲਾਹੁੰਦਾ ਹਾਂ ਭਾਈ ਅਤੇ ਹਿਰਦੇ ਅੰਦਰ ਧਾਰੀ ਰੱਖਦਾ ਹਾਂ। ਮਨਮੁਖ ਤਿੰਨ ਕੀ ਵਕੀਲੀ ਕੇ ਕਰੇ ਜੇ ਸੱਚਾ ਸ਼ਬਦ ਸਵਾਰੇ। ਸੱਚਾ ਸ਼ਬਦ ਸੱਚੇ ਬ੍ਰਹਮ ਨੇ ਜਿਹੜੇ ਮਨੁੱਖ ਕੋਈ ਸ਼ਬਦ ਦੁਆਰਾ ਸਵਾਰੇ ਹਨ, ਸੋ ਉਹ ਕੋਈ ਮਨਮੁੱਖ ਜਿਹੜੇ ਇਹੋ ਜਿਹੇ ਨੇ ਜਿਹਨਾਂ ਉਹਨਾਂ ਨਾਲ ਈਰਖਾ ਵਕੀਲੀ ਕੀ ਕਰੇਗਾ। ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਸਵਾਰਿਆ ਸ਼ਬਦ ਦੁਆਰਾ, ਮਨਮੁੱਖ ਉਹਨਾਂ ਨਾਲ ਕੀ ਈਰਖਾ ਵਕੀਲੀ ਕਰ ਸਕਦਾ। ਉਹਨਾਂ ਦੀ ਆਪ ਪਤ ਰੱਖ ਸੀ ਮੇਰਾ ਪਿਆਰਾ ਸਰਣਾਗਤ ਪਏ ਗੁਰਦੁਆਰੇ। ਮੇਰਾ ਪਿਆਰਾ ਵਾਹਿਗੁਰੂ ਉਹਨਾਂ ਦੀ ਇੱਜ਼ਤ ਆਪ ਰੱਖਦਾ ਜੋ ਗੁਰਾਂ ਦੇ ਦੁਆਰੇ ਦੀ ਸ਼ਰਨ ਵਿੱਚ ਆ ਪਏ ਹਨ। ਨਾਨਕ ਗੁਰਮੁਖ ਸੇ ਸੁਹੇਲੇ ਪਏ ਮੁਖ ਉੱਜਲ ਦਰਬਾਰੇ। ਮਹਾਰਾਜ ਕਥਨ ਕਰਦੇ ਨੇ ਉਹ ਗੁਰਮੁਖ ਸੁਖੀ ਹੋਏ ਨੇ ਅਤੇ ਉਹਨਾਂ ਦਾ ਮੂੰਹ ਹਰੀ ਦੇ ਦਰਬਾਰ ਵਿੱਚ ਉੱਜਲਾ ਹੋਇਆ। ਭਾਈ ਪੌੜੀ ਇਸਤਰੀ ਪੁਰਖ ਹੈ ਬਹੁ ਪ੍ਰੀਤ ਮਿਲ ਮੋਹ ਵਧਾਇਆ। ਇਸਤਰੀ ਪੁਰਸ਼ ਨੇ ਆਪਸ ਵਿੱਚ ਮਿਲ ਕੇ ਪ੍ਰੀਤ ਵੱਸ ਹੋ ਕੇ ਬਹੁਤ ਸਾਰਾ ਮੋਹ ਵਧਾਇਆ। ਪੁੱਤਰ ਕਲੱਤਰ ਨਿਤ ਵੇਖੈ ਵਿਕਸੈ ਮੋਹ ਮਾਇਆ। ਮਾਇਆ ਦੇ ਮੋਹ ਕਰਕੇ ਕਲੱਤਰ ਇਸਤਰੀ ਅਤੇ ਪੁੱਤਰ ਨੂੰ ਵੇਖ ਕੇ ਸਦਾ ਹੀ ਆਨੰਦ ਹੁੰਦਾ, ਬੜਾ ਖੁਸ਼ ਹੁੰਦਾ। ਪੁੱਤਰ ਕਲੱਤਰ ਨਿਤ ਵੇਖੈ, ਵਿਗਸੈ ਮੋਹ ਮਾਇਆ। ਤੇ ਇਸ ਪ੍ਰਕਾਰ ਮੋਹ ਦੇ ਮਾਇਆ ਵਿੱਚ ਪੈ ਕਰਕੇ ਮਾਇਆ ਦੇ ਮੋਹ ਅੰਦਰ ਫਿਰ ਬੜਾ ਹੀ ਆਨੰਦਿਤ ਹੁੰਦਾ, ਬੜਾ ਖੁਸ਼ ਹੁੰਦਾ, ਮੇਰੇ ਕੋਲ ਆਹ ਚੀਜ਼ਾਂ ਨੇ, ਮੇਰੇ ਕੋਲ ਆਹ ਚੀਜ਼ਾਂ ਨੇ। ਦੇਸ਼ ਪਰਦੇਸ਼ ਧਨ ਚੋਰ ਆਇਆ, ਅਣ ਮੋਹੇ ਪਾਇਆ। ਕਹਿੰਦੇ ਦੇਸ਼ਾਂ ਪਰਦੇਸਾਂ ਤੋਂ ਪੈਸਾ ਚੋਰੀ ਕਰਕੇ, ਕਦੇ ਇੱਧਰੋਂ ਠੱਗੀ ਮਾਰ, ਕਦੇ ਉੱਧਰੋਂ ਇਕੱਠੇ ਕਰ ਲਿਆ ਕੇ ਇਸਤਰੀ ਪੁੱਤਰ ਆਦਿ ਦੇ ਮੂੰਹ ਦੇ ਵਿੱਚ ਲਿਆ ਕੇ ਪਾਉਂਦਾ। ਅੰਤ ਹੋਵੇ ਵੈਰ ਵਿਰੋਧ, ਕੋ ਸਕੈ ਨਾ ਛਡਾਇਆ। 1250 ਅੰਕ ਤੇ ਫਰਮਾਉਂਦੇ ਆ, ਜਿਨ੍ਹਾਂ ਲਈ ਇਹ ਜੀਵਾਂ ਨਾਲ ਵੈਰ ਵਿਰੋਧ ਕਰਦਾ, ਜਿਸ ਵੇਲੇ ਅੰਤਮ ਸਮਾਂ ਆ ਕੇ ਪ੍ਰਾਪਤ ਹੋਵੇਗਾ, ਉਸ ਵੇਲੇ ਜਮਦੂਤਾਂ ਪਾਸੋਂ ਕੋਈ ਵੀ ਨਹੀਂ ਛੁਡਾ ਸਕੇਗਾ। ਜਿਹੜੀ ਮਾਇਆ ਕਮਾ ਕਮਾ ਕੇ ਧੀਆਂ ਪੁੱਤਰਾਂ ਨੂੰ ਦਿੱਤੀ ਹੈ, ਸੋ ਉਹ ਭੈਣਾਂ ਭਰਾਵਾਂ ਨੂੰ ਦਿੱਤੀ ਹੈ। ਅੰਤ ਹੋਵੇ ਵੈਰ ਵਿਰੋਧ, ਉਸੇ ਮਾਇਆ ਕਰਕੇ ਆਪਸ ਲੜਾਈ ਝਗੜਾ ਹੋ ਜਾਣਾ, ਨਾ ਤੇਰੀ ਨਾ ਮੇਰੀ। ਕਮਾ ਕਮਾ ਕੇ ਇੱਕ ਜਣਾ ਮਰਦਾ, ਬਾਕੀ ਸਾਰੇ ਭੱਜ ਗਏ ਖੋ ਕੇ, ਮੁੜ ਕੇ ਬੈਠਾ ਬਿਟਰ ਬਿਟਰ ਦੇਖਦਾ। ਨਾਨਕ ਵਿਣ ਨਾਵੈ ਤ੍ਰਿਗ ਮੋਹ, ਜਿਤ ਲੱਗ ਦੁੱਖ ਪਾਇਆ। ਮਹਾਰਾਜ ਕਥਨ ਕਰਦੇ ਆ, ਨਾਮ ਸਿਮਰਨ ਤੋਂ ਬਿਨਾਂ ਮੋਹ ਨੂੰ ਤਰਕਾਰ ਹੈ, ਜਿਸ ਮੋਹ ਵਿੱਚ ਲੱਗ ਕੇ ਜੀਵ ਨੇ ਦੁੱਖ ਪਾਇਆ। ਸਲੋਕ ਮਹੱਲਾ ਤੀਜਾ, ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਧੈ ਸਭ ਭੁੱਖ ਜਾਏ। ਗੁਰਮੁਖਾਂ ਨੇ ਨਾਮ ਨੂੰ ਅੰਮ੍ਰਿਤ ਭੋਜਨ ਜਾਣਿਆ, ਜਿਹਦੇ ਖਾਧਿਆਂ ਸਾਰੀ ਭੁੱਖ ਲੈ ਜਾਂਦੀ ਹੈ। ਤ੍ਰਿਸ਼ਨਾ ਮੂਲ ਨਾ ਹੋ ਗਈ, ਨਾਮ ਵਸੈ ਮਨ ਆਏ। ਜਦੋਂ ਨਾਮ ਮਨ ਵਿੱਚ ਆ ਕੇ ਵੱਸਦਾ ਹੈ, ਤਾਂ ਪਦਾਰਥਾਂ ਦੀ ਤ੍ਰਿਸ਼ਨਾ ਮੂਲ ਹੁੰਦੀ ਹੈ, ਉੱਕਾ ਹੀ ਨਹੀਂ ਹੁੰਦੀ। ਫਿਰ ਕਦਾ ਚਿੱਤ ਹੁੰਦੀ ਹੋਈ ਨਹੀਂ ਮਨ ਦੇ ਅੰਦਰ, ਜੜੋਂ ਹੀ ਨਹੀਂ ਹੁੰਦੀ, ਮੂਲੋਂ ਹੀ ਕਹਿੰਦੇ ਹੈ ਹੀ ਨਹੀਂ, ਭੁੱਖ ਹੀ ਹੈ ਨਹੀਂ ਮਨ ਦੇ ਅੰਦਰ। ਬਿਨ ਨਾਵੈ ਜੇ ਹੋਰ ਖਾਣਾ, ਤਿੱਤ ਰੋਗ ਲੱਗੈ ਤਨ ਧਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਨਾਮ ਤੋਂ, ਨਾਮ ਦੇ ਭੋਜਨ ਤੋਂ ਬਿਨਾਂ ਜਿਹੜਾ ਹੋਰ ਪਦਾਰਥਾਂ ਦਾ ਖਾਣਾ, ਉਸ ਕਰਕੇ ਸਰੀਰ ਨੂੰ ਦੌੜ ਕੇ ਆ ਕੇ ਰੋਗ ਲੱਗਦੇ ਨੇ। ਨਾਨਕ ਰਸ ਕਸ ਸ਼ਬਦ ਸਲਾਹਣਾ, ਆਪੇ ਲਏ ਮਿਲਾਏ। ਮਹਾਰਾਜ ਜੀ ਕਥਨ ਕਰਦੇ ਨੇ, ਸੰਸਾਰਕ ਰਸਾਂ ਕਸਾਂ ਨੂੰ ਤਿਆਗ ਕੇ ਗੁਰ ਸ਼ਬਦ ਨੂੰ ਸਲਾਹਣਾ ਕਰ, ਤਾਂ ਉਹ ਵਾਹਿਗੁਰੂ ਆਪਣੇ ਆਪ ਤੈਨੂੰ ਨਾਲ ਮਿਲਾ ਲਏਗਾ। ਮਹੱਲਾ ਤੀਜਾ, ਜੀਆਂ ਅੰਦਰ ਜੀਓ ਸ਼ਬਦ ਹੈ, ਜਿਤ ਸਹਿਮੇ ਲਾਵਾ ਹੋਏ। ਜੀਵਾਂ ਦੇ ਅੰਦਰ ਜੀਓ ਭਾਵ ਜੀਣ, ਜੀਵਨ ਰੂਪ ਭਾਵ ਜਿਉਣੇ ਵਾਲਾ ਗੁਰ ਸ਼ਬਦ ਹੈ, ਜਿਸ ਸ਼ਬਦ ਕਰਕੇ ਸਹਿਪਤੀ ਪਰਮਾਤਮਾ ਨਾਲ ਮਿਲਾਪ ਹੁੰਦਾ। ਬਿਨ ਸ਼ਬਦ ਹੈ ਜਗ ਅਨੇਰ ਹੈ, ਸ਼ਬਦੇ ਪ੍ਰਗਟ ਹੋਏ। ਗੁਰ ਸ਼ਬਦ ਤੋਂ ਬਿਨਾਂ ਜਗਤ ਵਿੱਚ ਜੀਵ ਨੂੰ ਅਗਿਆਨ ਦਾ ਹਨੇਰਾ, ਗੁਰਾਂ ਦੇ ਸ਼ਬਦੇ ਉਪਦੇਸ਼ ਕਰਕੇ ਹੀ ਗਿਆਨ ਦਾ ਪ੍ਰਕਾਸ਼ ਪ੍ਰਗਟ ਹੁੰਦਾ। ਪੰਡਿਤ ਮੋਨੀ ਪੜ੍ਹ ਪੜ੍ਹ ਥੱਕੇ, ਭੇਖ ਥੱਕੇ ਤਨ ਧੋਏ। ਪੰਡਿਤ ਪੜ੍ਹ ਪੜ੍ਹ ਕੇ, ਮੋਨੀ ਮੋਨ ਧਾਰ ਕੇ ਥੱਕ ਗਏ ਹਨ, ਅਤੇ ਭੇਖਧਾਰੀ ਭੇਖ ਧਾਰ ਧਾਰ ਕੇ, ਅਤੇ ਤੀਰਥਵਾਸੀ ਤੀਰਥਾਂ ਪਰ ਤਨ ਨੂੰ ਧੋ ਧੋ ਕੇ ਥੱਕ ਗਏ ਨੇ। ਬਿਨ ਸ਼ਬਦ ਹੈ ਕਿ ਨੈਣਾ ਪਾਇਓ, ਦੁਖੀਏ ਚੱਲੇ ਰੋਏ। ਗੁਰ ਸ਼ਬਦ ਤੋਂ ਬਿਨਾਂ ਕਿਸੇ ਨੇ ਵਾਹਿਗੁਰੂ ਨੂੰ ਨਹੀਂ ਪਾਇਆ, ਅੰਤ ਨੂੰ ਦੁਖੀ ਹੋ ਕੇ ਰੋਂਦੇ ਹੀ ਚਲੇ ਗਏ ਨੇ। ਨਾਨਕ ਨਦਰੀ ਪਾਈ ਹੈ, ਕਰਮ ਪ੍ਰਾਪਤ ਹੋਏ। ਮਹਾਰਾਜ ਕਥਨ ਕਰਦੇ, ਨਦਰੀ ਜੋ ਪਰਮਾਤਮਾ ਤਾਂ ਪ੍ਰਾਪਤ ਹੁੰਦਾ ਹੈ ਜੇ ਗੁਰਾਂ ਦੀ ਕਿਰਪਾ ਪ੍ਰਾਪਤ ਹੋਵੇ, ਜਾਂ ਪੂਰਬਲਾ ਚੰਗਾ ਕਰਮ ਫਲ ਦੇਣ ਨੂੰ ਪ੍ਰਾਪਤ ਹੋਵੇ। ਪੌੜੀ ਇਸਤਰੀ ਪੁਰਖ ਹੈ, ਅਤ ਨੇਹੋ ਬਹਿ ਮੰਦ ਪਕਾਇਆ। ਇਸਤਰੀ ਤੇ ਬੰਦੇ ਨੇ ਅਤ ਨੇਹੋ ਬੜੇ ਪ੍ਰੇਮ ਨਾਲ ਬੈਠ ਕੇ ਭੈੜੇ ਹੀ ਵਿਸ਼ਿਆਂ ਦੀ ਉਤਪਤੀ ਦਾ ਮਤਾ ਪਕਾਇਆ। ਦਿਸਦਾ ਸਭ ਕੁਛ ਚੱਲ ਸੀ, ਮੇਰੇ ਪ੍ਰਭ ਪਾਇਆ। ਜੋ ਦਿਸਦਾ ਸਭ ਕੁਛ ਚੱਲਿਆ ਜਾਣਾ, ਮੇਰੇ ਵਾਹਿਗੁਰੂ ਨੂੰ ਇਹੋ ਕੁਛ ਪਾਉਂਦਾ। ਕਿਉਂ ਰਹੀ ਹੈ ਥਿਰ ਜੱਗ ਕੋ ਕੱਢੋ ਪਾਇਆ। ਕਹਿੰਦੇ ਜਗਤ ਵਿੱਚ ਕਿਵੇਂ ਥਿਰ ਰਹੀਦਾ, ਇਸ ਗੱਲ ਦਾ ਕੋਈ ਉਪਾਅ ਕਰੋ, ਕੋਈ ਯਤਨ ਦੱਸੋ ਕਰਕੇ। ਉਹ ਉੱਤਰ ਦਿੰਦਿਆਂ ਹੋਇਆ ਇਸ ਪ੍ਰਕਾਰ ਫਰਮਾਉਂਦੇ ਹਨ, ਗੁਰਪੂਰੇ ਕੀ ਚਾਕਰੀ, ਥਿਰ ਕੰਧ ਬਹਾ ਸਬਾਇਆ। ਪੂਰਿਆਂ ਗੁਰਾਂ ਦੀ ਚਾਕਰੀ ਕਰਨ ਵਾਲੇ ਦਾ ਸਭ ਤਰ੍ਹਾਂ ਕਰਕੇ ਕੰਧ ਹੁੰਦਾ, ਜਿਹੜਾ ਸਰੀਰ ਹੈ ਇਹ ਅਚਲ ਹੁੰਦਾ। ਗੁਰਪੂਰੇ ਕੀ ਚਾਕਰੀ, ਥਿਰ ਕੰਧ ਸਬਾਇਆ। ਨਾਨਕ ਬਖਸ਼ ਮਿਲਾਇਨ, ਹਰ ਨਾਮ ਸਮਾਇਆ। ਮਹਾਰਾਜ ਕਥਨ ਕਰਦੇ ਆ, ਉਹਨਾਂ ਨੂੰ ਬਖਸ਼ ਕੇ ਵਾਹਿਗੁਰੂ ਨੇ ਆਪਣੇ ਨਾਲ ਮਿਲਾਇਆ, ਜਿਨ੍ਹਾਂ ਦਾ ਮਨ ਹਰੀ ਨਾਮ ਸਿਮਰਨ ਵਿੱਚ ਸਮਾਇਆ ਰਹਿੰਦਾ। ਸਲੋਕ ਮਹੱਲਾ ਤੀਜਾ, ਮਾਇਆ ਮੋਹਿ ਵਿਸਾਰਿਆ, ਗੁਰ ਕਾ ਭਾਉ ਹੇਤ ਅਪਾਰ। ਮਾਇਆ ਦੇ ਮੋਹ ਕਰਕੇ ਬੰਦਿਆਂ ਨੇ ਗੁਰਾਂ ਦਾ ਜਿਹੜਾ ਡਰ ਤੇ ਅਪਾਰ ਪ੍ਰਭੂ ਦਾ ਜਿਹੜਾ ਹੇਤ ਹੁੰਦਾ ਪ੍ਰੇਮ, ਉਹ ਵਿਸਾਰਿਆ, ਭੁਲਾ ਹੀ ਦਿੱਤਾ। ਮਾਇਆ ਦੇ ਮੋਹ 'ਚ ਇਹੋ ਜਿਹੇ ਫਸੇ ਨੇ ਤਾਂ ਬਸ ਗੁਰੂ ਸਾਹਿਬ ਨੂੰ ਛੱਡ ਹੀ ਦਿੱਤਾ। ਲੋਭ ਲਹਿਰ ਸੁੱਧ ਮਤ ਗਈ, ਸੱਚ ਨਾ ਲੱਗੈ ਪਿਆਰ। ਲੋਭ ਦੀ ਲਹਿਰ ਕਰਕੇ ਮਨਮੁਖ ਜੀਵ ਦੀ ਸ਼ੁੱਧ ਬੁੱਧੀ ਦੂਰ ਹੋ ਗਈ ਹੈ, ਇਸ ਕਰਕੇ ਉਹਦਾ ਸੱਚ ਵਿੱਚ ਪਿਆਰ ਹੀ ਨਹੀਂ ਲੱਗਦਾ। ਗੁਰਮੁਖ ਜਿਨ੍ਹਾਂ ਸ਼ਬਦ ਮਨ ਵਸੈ, ਦਰਗਹਿ ਮੋਖ ਦੁਆਰ।
ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਮੁਖੀ ਗੁਰਾਂ ਦਾ ਉਪਦੇਸ਼ ਵਸਿਆ, ਉਹਨਾਂ ਨੂੰ ਅੰਤਕਰਨ ਰੂਪ ਗਹਿ ਭਾਵ ਜਗ੍ਹਾ ਦੇ ਦਰ ਹੁੰਦਾ ਅੰਦਰ ਮੋਖ ਦਾ ਦੁਆਰਾ ਗਿਆਨ ਪ੍ਰਾਪਤ ਹੋਇਆ। ਨਾਨਕ ਆਪੇ ਮੇਲ ਲਏ ਆਪੇ ਬਖਸ਼ਣਹਾਰ। ਸਤਿਗੁਰੂ ਕਥਨ ਕਰਦੇ ਆ ਬਖਸ਼ਣਹਾਰ ਵਾਹਿਗੁਰੂ ਨੇ ਆਪੇ ਹੀ ਉਹਨਾਂ ਨੂੰ ਆਪਣੇ ਨਾਲ ਮੇਲ ਲਿਆ। ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਜੀ ਅੱਗੇ ਫਰਮਾਉਂਦੇ ਹਨ, ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦ। ਸਤਿਗੁਰੂ ਕਥਨ ਕਰਦੇ ਜਿਸ ਵਾਹਿਗੁਰੂ ਦੀ ਸੱਤਾ ਤੋਂ ਬਿਨਾਂ ਇੱਕ ਘੜੀ ਭਰ ਵੀ ਨਹੀਂ ਜਿਉਣਾ ਹੁੰਦਾ, ਅਤੇ ਉਹਦਾ ਜਿਹੜਾ ਵਿਸਰੇ ਭੁੱਲਣਾ ਜਿਹੜਾ ਬਿੰਦ ਹੁੰਦਾ, ਥੋੜ੍ਹਾ ਸਮਾਂ ਵੀ ਸਰੈ ਨਾ ਉਹ ਬਣ ਨਹੀਂ ਸਕਦਾ ਉਹਨੂੰ ਵਿਸਾਰ ਕੇ, ਜਾਂ ਉਹਦੇ ਵਿਛੜਨੇ ਕਰਕੇ ਜ਼ਰਾ ਭਰ ਵੀ ਕੰਮ ਨਹੀਂ ਸਰਦਾ। ਤਿਸ ਸਿਉਂ ਕਿਉਂ ਮਨ ਰੂਸੀ ਹੈ ਜਿਸ ਹੈ ਹਮਾਰੀ ਚਿੰਦ। ਮਹਾਰਾਜ ਕਹਿੰਦੇ ਮਨ ਉਸ ਵਾਹਿਗੁਰੂ ਨਾਲੋਂ ਕਿਸ ਲਈ ਰੁੱਸਣਾ, ਜਿਸ ਵਾਹਿਗੁਰੂ ਨੂੰ ਸਾਡੀ ਸਾਰਿਆਂ ਜੀਵਾਂ ਨੂੰ ਖਾਣ ਪਾਣ ਦੇਣ ਦੀ ਚਿੰਦ ਚਿੰਤਾ ਬਣੀ ਰਹਿੰਦੀ ਹੈ। ਮਹੱਲਾ ਚੌਥਾ। ਸਾਵਣ ਆਇਆ ਚਿਮਚਿਮਾ, ਹਰ ਗੁਰਮੁਖ ਨਾਮ ਤੇ ਆਏ। ਇਹ ਭਾਈ ਚਿਮਚਿਮਾ ਇੱਕ ਰਸ ਆਨੰਦ ਦੇਣ ਵਾਲਾ ਮਨੁੱਖਾ ਦੇ ਰੂਪ ਸਾਉਣ ਦਾ ਮਹੀਨਾ ਆਇਆ, ਇਸ ਲਈ ਤੂੰ ਗੁਰਾਂ ਦੁਆਰੇ ਹਰੀ ਨਾਮ ਨੂੰ ਧਿਆਉਣਾ ਕਰ। ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਮੀਹੋਂ ਗੁੱਠਾ ਛਹਿਬਰ ਲਾਏ। ਜਿਸ ਵੇਲੇ ਗੁਰੂ ਰੂਪ ਬੱਦਲ ਛਹਿਬਰ ਲਾਏ ਝੜੀ ਲਗਾ ਕੇ, ਇੱਕ ਰਸ ਅਤਿਅੰਤ ਕਿਰਪਾਲੂ ਹੋ ਕੇ ਉਪਦੇਸ਼ ਰੂਪ ਮੀਂਹ ਵਸਣਗੇ, ਤਾਂ ਸਤਨਾਮ ਜਲ ਦੀ ਵਰਖਾ ਕਰਨਗੇ, ਤਾਂ ਦੁੱਖ ਸਰੀਰ ਦਾ, ਭੁੱਖ ਪਦਾਰਥਾਂ ਦੀ, ਕਾੜਾ ਝੋਰਾ ਹੁੰਦਾ ਝੋਰਾ ਮਨ ਦਾ, ਸਾਰਾ ਕੁਝ ਦੂਰ ਕਰ ਦੇਣਗੇ। ਸਭ ਧਰਤ ਭਈ ਹਰਿਆਵਲੀ, ਅੰਨ ਜੰਮਿਆ ਬੋਹਲ ਲਾਏ। ਜਿਹਦੀ ਬੁੱਧੀ ਰੂਪ ਧਰਤੀ ਸਾਰੀ ਸ਼ੁਭ ਗੁਣਾਂ ਕਰਕੇ ਹਰੀ ਭਰੀ ਹੋਈ ਹੈ, ਅਤੇ ਨਿਸ਼ਚੈ ਰੂਪ ਅੰਨ ਦੇ ਜੰਮਿਆਂ ਉੱਗਣ ਕਰਕੇ ਬਖਸ਼ਿਸ਼ ਦਾ ਜਾਂ ਫਿਰ ਸਰੂਪ ਦੀ ਪ੍ਰਾਪਤੀ ਦਾ ਬੋਹੜ ਲੱਗੇਗਾ। ਹਰ ਅਚਿੰਤ ਬੁਲਾਵੈ ਕਿਰਪਾ ਕਰ, ਹਰ ਆਪੇ ਪਾਵੈ ਥਾਂਏ। ਅਚਿੰਤ ਚਿੰਤਾ ਤੋਂ ਰਹਿਤ ਜੋ ਹਰੀ ਹੈ, ਉਹ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਅਚਿੰਤ ਹੁੰਦਾ ਅਚਾਨਕ ਉਹਨੂੰ ਆਪਣੇ ਕੋਲ ਬੁਲਾਵੇਗਾ, ਅਤੇ ਹਰੀ ਆਪ ਹੀ ਉਹਦੇ ਕੀਤੇ ਹੋਏ ਕਰਤੱਬਾਂ ਨੂੰ ਥਾਂ ਹੀ ਪਾਵੇਗਾ। ਸੋ ਥਾਂ ਹੀ ਮਤਲਬ ਹੁੰਦਾ ਪ੍ਰਵਾਨ ਕਰੇਗਾ, ਸਫਲਾ ਕਰੇਗਾ। ਹਰ ਤੇ ਸਹਿ ਤੇ ਆਵਹੋ ਸੰਤ ਜਨਹੋ, ਜੋ ਅੰਤ ਲਏ ਛੁਡਾਏ। ਮਹਾਰਾਜ ਕਹਿੰਦੇ ਸੰਤ ਜਨੋ ਉਸੇ ਹਰੀ ਨੂੰ ਧਿਆਉਣਾ ਕਰੋ, ਜੋ ਅੰਤ ਵੇਲੇ ਜਮ ਆਦਿਕਾਂ ਤੋਂ ਛੁਡਾ ਲੈਂਦਾ। ਹਰ ਕੀਰਤ ਭਗਤ ਆਨੰਦ ਹੈ, ਸਦਾ ਸੁੱਖ ਵਸੈ ਮਨ ਆਏ। ਹਰੀ ਦੀ ਕੀਰਤੀ ਅਤੇ ਭਗਤੀ ਵਿੱਚ ਹੀ ਆਨੰਦ ਹੈ, ਕਿਉਂਕਿ ਇਹਦੇ ਕਰਨ ਨਾਲ ਮਨ ਵਿੱਚ ਸਦਾ ਨਿੱਤ ਸੁੱਖ ਆ ਕੇ ਵੱਸਦਾ। ਜਿਨ੍ਹਾਂ ਗੁਰਮੁਖ ਨਾਮ ਆਰਾਧਿਆ, ਤਿਨ੍ਹਾਂ ਦੁੱਖ ਭੁੱਖ ਲੈ ਜਾਏ। ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਸਿਮਰਿਆ, ਉਹਨਾਂ ਦੀ ਦੁੱਖਦਾਈ ਭੁੱਖ ਲੈ ਜਾਏ, ਦੂਰ ਹੋ ਜਾਂਦੀ ਹੈ, ਉਹਨਾਂ ਦਾ ਦੁੱਖ ਨਿਵਿਰਤ ਹੋ ਜਾਂਦਾ, ਅਤੇ ਪਦਾਰਥਾਂ ਦੀ ਭੁੱਖ ਵੀ ਲੈ ਜਾਂਦੀ ਹੈ। ਜਨ ਨਾਨਕ ਤ੍ਰਿਪਤੈ ਗਾਏ ਗੁਣ, ਹਰ ਦਰਸ਼ਨ ਦੇਹੋ ਸੁਭਾਏ। ਮਹਾਰਾਜ ਕਥਨ ਕਰਦੇ, ਮੈਂ ਸੇਵਕ ਜਨ ਆਪਦੇ ਗੁਣ ਗਾ ਕੇ ਤ੍ਰਿਪਤ ਹੁੰਦਾ ਹਾਂ, ਹੇ ਹਰੀ ਮੈਨੂੰ ਆਪਣਾ ਦਰਸ਼ਨ ਦਿਓ, ਇਸ ਕਰਕੇ ਮੈਂ ਸ਼ੋਭਾ ਵਾਲਾ ਹੋਵਾਂ ਜੀ। ਪੌੜੀ ਗੁਰਪੂਰੇ ਕੀ ਦਾਤ, ਨਿਤ ਦੇਵੈ ਚੜ੍ਹੈ ਸਵਾਈਆ। ਪੂਰਿਆਂ ਗੁਰਾਂ ਦੀ ਦਿੱਤੀ ਹੋਈ ਦਾਤ ਅੱਗੋਂ ਹੋਰਨਾਂ ਸਿੱਖਾਂ ਨੂੰ ਦੇਣ ਨਾਲ ਨਿਤ ਸਵਾਈ ਚੜ੍ਹਦੀ ਹੈ। ਪੂਰਿਆਂ ਗੁਰਾਂ ਨੇ ਜੋ ਉਪਦੇਸ਼ ਦਿੱਤਾ, ਉਪਦੇਸ਼ ਅੱਗੋਂ ਹੋਰਨਾਂ ਨੂੰ ਦੇਣ ਕਰਕੇ ਦਿਨੋ ਦਿਨ ਸਵਾਇਆ ਹੁੰਦਾ। ਸਹਿਸ ਗੁਣਾ ਵਿੱਦਿਆ ਬੜਾ, ਪੁਨਾ ਪੁਨਾ ਅਭਿਆਸ। ਫਿਰ ਅੱਗੇ ਅੱਗੇ ਵਿੱਦਿਆ ਵੰਡੀ ਜਾਓ, ਵਿੱਦਿਆ ਆਪਦੀ ਵੱਧਦੀ ਆ, ਹੋਰਨਾਂ ਨੂੰ ਮਿਲਦੀ ਆ। ਉਸ ਦੇਵਾ ਆਪ ਦਿਆਲ ਨਾ ਛਪੈ ਛਪਾਈਆ। ਦਿਆਲੂ ਪਰਮਾਤਮਾ ਜਿਹਨੂੰ ਆਪ ਕੁੱਸ ਕੇ ਪ੍ਰਸੰਨ ਹੋ ਕੇ ਦਿੰਦਾ, ਉਹ ਦਾਤ ਛਪਾਈ ਹੋਈ ਛੁਪਦੀ ਨਹੀਂ। ਹਿਰਦੈ ਕਮਲ ਪ੍ਰਗਾਸ, ਉਨ ਮਨ ਲਿਵ ਲਾਈਆ। ਉਨ ਮਨ ਹੁੰਦਾ ਤੁਰੀਆ ਪਦ ਵਿੱਚ ਲਿਵ ਲਾਉਣ ਕਰਕੇ, ਹਿਰਦਾ ਕਮਲ ਜਿਹੜਾ ਖਿੜ ਜਾਂਦਾ ਜੀਵ ਦਾ, ਅੰਦਰ ਹਿਰਦਾ ਖਿੜ ਕੇ ਫਿਰ ਪ੍ਰਕਾਸ਼ ਹੁੰਦਾ, ਗਿਆਨ ਹੁੰਦਾ ਅੰਦਰ। ਜੇ ਕੋ ਕਰੇ ਉਸਦੀ ਰੀਸ, ਸਿਰ ਛਾਈ ਪਾਈਆ। ਹੁਣ ਜਿਹੜਾ ਕੋਈ ਉਹ ਗੁਰਮੁਖ ਦੀ ਰੀਸ ਕਰੇਗਾ, ਉਹਨੇ ਆਪਣੇ ਸਿਰ ਉੱਤੇ ਆਪ ਹੀ ਸਵਾਹ ਪਾ ਲੈਣੀ ਹੈ, ਉਹਦੇ ਸਿਰ ਉੱਤੇ ਲਾਂਤਾ ਰੂਪੀ ਮਿੱਟੀ ਪੈਂਦੀ ਹੈ। ਨਾਨਕ ਅੱਪੜ ਕੋਏ ਨਾ ਸਕਈ, ਪੂਰੇ ਸਤਿਗੁਰ ਕੀ ਵਡਿਆਈ ਆ। ਮਹਾਰਾਜ ਕਥਨ ਕਰਦੇ ਆ, ਪੂਰਿਆਂ ਸਤਿਗੁਰਾਂ ਦੀ ਵਡਿਆਈ ਦੇ ਬਰਾਬਰ ਕੋਈ ਨਿੰਦਕ ਬੰਦਾ ਆਪਣਾ ਭਾਵ ਪਹੁੰਚ ਨਹੀਂ ਸਕਦਾ।